ਕਾਰੀਏ ਮੱਤਾਂ ਇੱਕ ਨੇ, ਇੱਕ ਨਹੀਂ ਹਨ। ਜਿੱਥੋਂ ਜਾ ਕੇ ਦਿਸ਼ਾਹੀਨ ਹੋ ਗਿਆ ਉਹ ਗੱਲ ਨਹੀਂ ਪਛਾਣ। ਆਮ ਆਦਮੀ ਮੱਤਾਂ ਦੀ ਖੋਜ ਨਹੀਂ ਕਰ ਰਿਹਾ ਹੈ, ਉਹ ਪਰਾਇਆ ਰੂਪ ਦੇਖ ਰਿਹਾ ਪੰਚਾਂ ਲੱਭ। ਖੋਜ ਕਰਨ ਵਾਲਾ ਹੋਰ ਕੁਛ ਲੱਭਦਾ ਹੁੰਦਾ, ਆਮ ਆਦਮੀ ਨੂੰ ਉਹ ਗੱਲਾਂ ਦੀ ਮਤਲਬ ਨਹੀਂ ਹੁੰਦਾ। ਖੋਜ ਵਾਲੀ ਜੰਗਲ ਦੇ ਮਿਲਦੀ ਆਦਮੀ ਲੰਘ ਜੂਗਾ, ਬਾਗ ਜੀ ਲੰਘ ਜੂਗਾ, ਆਮ ਆਦਮੀ ਨੂੰ ਦੇਖਦਾ ਵੀ ਕਿਹੜੇ ਕਿਹੜੇ ਅੰਬ ਦੀਆਂ ਵਰਾਇਟੀਆਂ ਨੇ ਇੱਥੇ, ਉਹਦੇ ਖਾਤਰ ਸਾਰੇ ਅੰਬ ਅੰਬ ਨੇ। ਪਰ ਜਿਹੜਾ ਖੋਜੀ ਹੈ ਉਹ ਦੇਖੂ ਫਲਾਨੀ ਕਿਸਮ ਦੇ ਪੇੜ ਨੇ, ਫਲਾਨੀ ਕਿਸਮ, ਚਾਹੇ ਪੇੜ ਨਾ ਗੇੜੇ ਦੋ, ਦੁਸਹਿਰੀ ਦੇ ਵੀ ਪੇੜ ਨੇ, ਲੰਗੜੇ ਦੇ ਵੀ ਪੇੜ ਨੇ, ਸਮਝੇ ਨੀ, ਰਾਮ ਕੇਲੇ ਦੇ ਵੀ ਪੇੜ ਨੇ ਉੱਥੇ ਫਲਾਨੇ ਵੀ, ਉਹ ਵੀ ਜਿਹੜੀ ਜਿਹੜੀ ਹੋਊ ਉਹ ਦੇਖ ਲੂਗਾ। ਉਹ ਖੋਜੀ ਹੈ ਉਹਨੂੰ ਸਮਝ, ਖੋਜੀ ਦੀ ਅੱਖ ਸਧਾਰਨ ਆਦਮੀ ਦੀ ਅੱਖ ਦਾ ਫਰਕ ਹੁੰਦਾ। ਖੋਜੀ ਬਾਣੀ ਪੜੂਗਾ ਹੋਰ ਦ੍ਰਿਸ਼ਟੀਕੋਣ ਨਾਲ ਪੜੂਗਾ, ਸਧਾਰਨ ਆਦਮੀ ਪੜੂਗਾ ਹੋਰ ਦ੍ਰਿਸ਼ਟੀਕੋਣ ਨਾਲ ਪੜੂਗਾ। ਇਸ ਕਰਕੇ ਖੋਜੀ ਉਪਜੈ, ਖੋਜੀ ਕੁਛ ਪ੍ਰਾਪਤ ਕਰਦਾ, ਕਹਾਂ ਪੜ੍ਹਨ ਵਾਲਾ ਕੁਛ ਨਹੀਂ ਪ੍ਰਾਪਤ ਕਰਦਾ। ਖੋਜੀ ਖੋਜੀ ਭੇਦ ਬੁੱਝਦਾ, ਗੁਰਬਾਣੀ 'ਚ ਭੇਦ ਕੀ ਹੈ, ਭੇਦ ਦੀ ਗੱਲ ਬੁੱਝਦਾ, ਪੜ੍ਹਨ ਵਾਲਾ ਭੇਦ ਦੀ ਗੱਲ ਬੁੱਝਦਾ, ਪੜ੍ਹਿਆ ਨਾ ਹੀ ਭੇਦ ਬੁੱਝਿਆ, ਬੁੱਝਦਾ ਖੋਜੀ। ਫੇਰ ਵੀ ਇਹਦੇ ਬਾਵਜੂਦ ਪੜਬੜ ਗੱਡੀ ਲੱਦੀ ਵੀ ਅਸੀਂ ਦੇਖ ਲਿਆ, ਇਹਦੇ ਬਾਵਜੂਦ ਵੀ ਪੜਬੜ ਗੱਡੀ ਲੱਦੀ ਵਾਲੀ ਗੱਲ ਅਸੀਂ ਛੱਡੀ ਨਹੀਂ। ਇਹ ਤਾਂ ਸੁਭਾਅ ਹਿੰਦੂ ਮਤ ਚ ਆਇਆ ਹੋਇਆ ਸਾਡੇ ਕੋਲ, ਅਸੀਂ ਕਹਿਣ ਸੁਣਨ ਨੂੰ ਬਾਹਰੋਂ ਸਿੱਖ ਬਣ ਗਏ, ਗੱਲ ਆਦਤਾਂ ਹੋਈ ਨੇ। ਆਦਤ ਜਿਹੜੀ ਹੈ ਨਾ, ਆਦਤ ਜਿਹੜੀ ਹੈ ਤਾਸੀਰ ਜਿਹੜੀ ਹੈ, ਤੁਖਮ ਤਾਸੀਰ ਸੋਭਤ ਦਾ ਅਸਰ, ਆਮ ਇਹ ਗੱਲ ਹੈ, ਤੁਖਮ ਤਾਸੀਰ ਸੋਭਤ ਦਾ ਅਸਰ, ਜਾਂ ਤਾਂ ਤੁਖਮ ਤਾਸੀਰ ਤੇ ਜਾਊ, ਜਿਹੜਾ ਗੁਠਲੀ ਬੀਜਾਂਗੇ ਉਹੀ ਆਪ ਪੈਦਾ ਹੋਊ, ਜਿਹਨੂੰ ਤੁਖਮ ਤਾਸੀਰ ਕਹਿੰਦੇ, ਉਹਦੀ ਤਾਸੀਰ ਵੀ ਉਹੀ ਜੀ ਹੋ, ਤੁਖਮ ਦੇ ਉੱਤੇ ਤਾਸੀਰ ਜਾਊ, ਇਹ ਫਿਰ ਸੋਭਤ ਦੇ ਅਸਰ ਨਾਲ ਫਰਕ ਹੋ। ਸੋਭਤ ਦਾ ਅਸਰ ਕਲਮ ਲਾ ਦੇਣੀ, ਜਿਹੜੀ ਕਲਮ ਕਰਦੇ ਆ ਨਾ ਉਹ ਸੋਭਤ ਦਾ ਅਸਰ, ਦੂਏ ਨੂੰ ਦੂਏ ਦੀ ਕਲਮ ਜਾਣ ਦੇਣੀ ਸੋਭਤ ਹੋ ਗਈ ਨਾ ਦੋਹਾਂ ਦੀ, ਉਹ ਸੋਭਤ ਦਾ ਅਸਰ ਹੈ। ਇਹ ਕਲਮ ਚਾੜੇ ਤੇ ਬਦਲਦਾ, ਇਹ ਤਾਸੀਰ ਹੈ ਉਹਦੀ ਹੋਈ, ਤਾਸੀਰ ਕਿਵੇਂ ਸੀ, ਗੁਰੂ ਅਮਰਦਾਸ ਨੂੰ ਕਲਮ ਲੱਗੀ ਥੱਲੇ ਤੇ ਕਿਸੇ ਹੋਰ ਮਤ ਨੂੰ ਮੰਨਦੇ ਨੇ, ਸੋਭਤ ਹੋਈ ਕਲਮ ਲਾ ਗਈ, ਗੁਰੂ ਅੰਗਦ ਦੇਵ ਨੂੰ ਕਲਮ ਕਰਨਾ ਪਿਆ ਕਲਮ ਲੱਗੀ, ਹੋਰ ਮਤ ਨੂੰ ਮੰਨਦੇ ਨੇ ਸੰਪਰਕ ਚ ਆ ਕੇ, ਉਹ ਜਿਹੜੀ ਮਤ ਨੂੰ ਮੰਨਦੇ ਨੇ ਉਹ ਕੱਟੀ ਗਈ ਆਪਣੀ ਚਾੜਦੀ ਉਤਲੀ ਢਾੜੀ ਫਲ ਆਪਣਾ, ਜਿਹੜੀ ਕਲਮ ਹੋ ਕਲਮ ਜਿਹੜੇ ਦਰਖਤ ਨੂੰ ਆਈ ਹੈ ਉਹ ਫਲ ਲੱਗੂ, ਫਿਰ ਥੱਲੇ ਜੋ ਮਰਜ਼ੀ ਹੋਵੇ, ਉੱਤੇ ਜਾ ਕੇ ਗਿਆਨ ਹੋਰ ਹੋ ਗਿਆ, ਥੱਲੇ ਬੇਸ ਕੁਛ ਹੋਰ ਚੱਲਦਾ ਸੀ, ਇਹ ਸੋਭਤ ਦਾ ਅਸਰ। ਫੇਰ ਨਹੀਂ ਸੋਭਤ ਦਾ ਗੁਰੂ ਰਾਮਦਾਸ ਤੱਕ ਹੋਇਆ, ਗੁਰੂ ਰਾਮਦਾਸ ਦਾ ਖੈਰ ਉੱਥੇ ਹੀ ਨੇ ਕਿਸੇ ਹੋਰ ਮੱਤ 'ਚ ਨਹੀਂ, ਫੇਰ ਸੋਭਤ ਦਾ ਅਸਰ ਨਹੀਂ, ਫਿਰ ਤੁਖਮ ਤਾਸੀਰ ਚੱਲਦੀ, ਬਾਅਦ 'ਚ ਕੀ ਚੱਲਦਾ, ਤੁਖਮ ਤਾਸੀਰ ਘਰੇ ਹੈ, ਗਿਆਨ ਘਰੋਂ ਹੀ ਪੈਦਾ ਹੁੰਦਾ, ਬਾਅਦ ਦੇ ਸਾਰੇ ਤੁਖਮ ਤਾਸੀਰ ਹੈ। ਸੋਭਤ ਵੀ ਹੋਈ, ਸੰਗਤ ਵੀ ਉਹੀ ਹੈ, ਗਿਆਨ ਵੀ ਕਰਦਾ ਹੀ, ਨਹੀਂ ਤਾਂ ਫਿਰ ਜਾ ਕੇ ਦੂਈ ਮੱਤ 'ਚ ਆਉਂਦੇ ਰਹੇ, ਫਰੀਦ ਦੂਈ ਮੱਤ 'ਚ ਆਇਆ ਹੋਇਆ, ਕਬੀਰ ਦੂਈ ਮੱਤ 'ਚ ਆਇਆ ਹੋਇਆ, ਸੱਚ ਦੇ ਬਿਨਾਂ ਬਿਨਾਂ ਸੱਚ ਤੇ ਝੂਠ ਨਹੀਂ ਖੜਦਾ। ਜੇ ਕਬੀਰ ਨੂੰ ਕਹੀਏ ਇਸਲਾਮ ਛੱਡ ਕੇ ਹਿੰਦੂ ਨਹੀਂ ਬਣਿਆ, ਇਹ ਗੱਲ ਗਲਤ ਹੈ, ਭਾਵੇਂ ਉਹ ਕਹਿੰਦਾ ਤਾਂ ਤੇ ਹਿੰਦੂ ਹੀ ਰਹੀਏ, ਉਹਦਾ ਵੱਖਰਾ ਨਾਂ ਨਹੀਂ ਸੀ ਪਿਆ ਕਿ ਮੱਤ ਦਾ, ਜਦ ਉਹ ਕਹਿੰਦਾ ਨਾ ਉਹ ਕਹਿੰਦੇ ਨੇ ਨਾ ਵੀ ਤੂੰ ਹਿੰਦੂ ਹੋ ਗਿਆ, ਉਹਨੂੰ ਕਹਿੰਦਾ ਮੈਂ ਹਿੰਦੂ ਹਾਂ ਚੰਗਾ, ਹੁਣ ਕੀ ਕਹਿੰਦਾ ਉਹਨਾਂ ਨੂੰ, ਉਹਨੂੰ ਤਾਂ ਇਹ ਕਹਿਣਾ ਸੀ, ਉਹ ਕਹਿੰਦਾ ਤੂੰ ਹਿੰਦੂ ਹੋ ਗਿਆ, ਹਿੰਦੂ ਦਾ ਚੰਗਾ ਨਹੀਂ ਹੁੰਦਾ ਇਹ, ਉਹ ਕਹਿੰਦਾ ਮੈਂ ਹਿੰਦੂ ਹਾਂ ਚੰਗਾ, ਪਰ ਫਿਰ ਉਹ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਇਹ ਵੀ ਤਾਂ ਕਹਿੰਦਾ ਨਾ, ਜਦੋਂ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਹਿੰਦੂ ਨਹੀਂ ਹੈ, ਭਗਤ ਨਹੀਂ ਹਿੰਦੂ ਹਨ, ਨਾ ਮੁਸਲਮਾਨ ਨੇ, ਉਹ ਕੁਛ ਹੋਰ ਨੇ ਦੋਹਾਂ, ਦੋਹਾਂ ਦਾ ਹੋਰ ਕੀ ਨੇ, ਦੋਹਾਂ ਤੋਂ ਗਿਆਨੀ ਸਿਆਣਾ, ਅਸਲ ਗਿਆਨੀ ਨੇ ਇਹ, ਸਿੱਖ ਨਹੀਂ ਹਨ, ਗਿਆਨੀਆਂ ਦਾ ਤਾਂ ਨਾਮ ਹੈ ਲਿਖਿਆ ਹੈ, ਇਹ ਗਿਆਨੀਆਂ ਦਾ ਪੰਥ ਹੈ, ਅਗਿਆਨੀਆਂ ਦਾ ਪੰਥ ਨਹੀਂ ਹੈ, ਇਹ ਸਿੱਖੀ ਮਾਰਗ ਨਹੀਂ ਹੈ, ਹੁਣ ਤਾਂ ਸਿੱਖ ਮਾਰਗ ਕਹਿਣ ਲੱਗ ਗਏ, ਸਿੱਖ ਤਾਂ ਮਾਰਗ ਨਹੀਂ ਹੁੰਦਾ, ਸਿੱਖ ਤਾਂ ਪੰਥੀ ਹੈ, ਮਾਰਗ ਤੇ ਚੱਲਣ ਵਾਲਾ ਹੈ, ਇਹਨਾਂ ਨੂੰ ਇਹ ਵੀ ਨਹੀਂ ਪਤਾ ਬੋਲਣਾ ਕੀ ਹੈ, ਸਿੱਖੀ ਮਾਰਗ ਨਹੀਂ ਹੈ ਇਹ, ਸਿੱਖੀ ਵੀ ਕੋਈ ਮਾਰਗ ਨਹੀਂ ਹੁੰਦਾ, ਸਿੱਖੀ ਸੇਵਕੀ ਤਾਂ ਸਾਰਿਆਂ ਦੀ ਹੁੰਦੀ, ਸਿੱਖਿਆ ਦਾ ਮਤਲਬ ਚੇਲਾ ਹੁੰਦਾ, ਸਟੂਡੈਂਟ ਹੁੰਦਾ, ਸਟੂਡੈਂਟ ਕਿਸੇ ਵਿਸ਼ੇ ਦਾ ਵੀ ਹੋ ਸਕਦਾ, ਸਟੂਡੈਂਟ ਦਾ ਵਿਸ਼ਾ ਕੁਛ ਵੀ ਹੋ ਸਕਦਾ, ਅਸਲ ਚ ਗਿਆਨ ਮਾਰਗ ਗਿਆਨੀ ਦੇ, ਗਿਆਨੀ ਉਹਨੂੰ ਕਹਿੰਦੇ ਨੇ ਜਿਹਨੂੰ ਸਾਰਾ ਹੀ ਗਿਆਨ ਹੋਵੇ, ਸਾਰੀਆਂ ਮਤਲਬ ਟੋਟਲ ਗਿਆਨ ਹੋਵੇ, ਤਿੰਨੇ ਲੋਕ ਦਾ ਗਿਆਨ ਹੋਵੇ, ਗਿਆਨੀ ਉਹਨੂੰ ਕਹਿੰਦੇ, ਤਿੰਨ ਲੋਕ ਕੀ ਬਾਤੇ ਕਹੇ, ਜਿਹੜੇ ਤਿੰਨ ਲੋਕ ਦੀ ਗੱਲ ਜਾਣਦਾ ਹੋਵੇ ਉਹ ਗਿਆਨੀ, ਉਹ ਤਿੰਨ ਲੋਕ ਦੇ ਗਿਆਨ ਚ ਸਾਰੇ ਗਿਆਨ ਆ ਗਏ, ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਗਈ, ਹੁਣ ਸੱਚ ਦੇ ਆਸਰੇ ਨਾਲ ਖੜੀ ਹੈ ਸ੍ਰਿਸ਼ਟੀ, ਜੇ ਸੱਚ ਨਾ ਹੁੰਦਾ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ, ਪਹਿਲਾਂ ਸੱਚ ਪੈਦਾ ਹੋਇਆ, ਸੱਚ ਨੇ ਆਪਣਾ ਨੂਰ ਪੈਦਾ ਕੀਤਾ, ਅੱਬਲ ਅੱਲੋ ਨੂਰ ਪਾਇਆ, ਆਪਣਾ ਅੰਸ਼ ਪੈਦਾ ਕੀਤਾ, ਆਪਣਾ ਅੰਸ਼, ਉਹਦੇ ਬਾਅਦ ਸ੍ਰਿਸ਼ਟੀ ਪੈਦਾ ਹੋਈ ਹੈ, ਜਿਹੜੀ ਚੀਜ਼ ਨੇ ਆਸਰਾ ਦੇਣਾ ਸੀ ਮਾਇਆ ਨੂੰ, ਉਹ ਚੀਜ਼ ਪਹਿਲਾਂ ਪੈਦਾ ਹੋਈ ਹੈ, ਮਾਇਆ ਤਾਂ ਦੂਏ ਨੰਬਰ ਤੇ ਹੈ, ਦੂਜੀ ਹੈ ਮਾਇਆ, ਦੂਜੀ ਕੁਦਰਤ ਸਾਜੀ ਹੈ, ਤਾਂ ਦੂਜੇ ਨੰਬਰ ਤੇ ਸਾਜੀ ਹੈ, ਸੱਚ ਵਾਸਤੇ ਝੂਠ ਸਾਜਿਆ, ਪਹਾੜੀ ਜੇ ਬਣੀ ਤਾਂ ਬਾਹਾਂ ਚਾਹੇ ਪਹਿਲਾਂ ਸੀ, ਲੱਕੜ ਪਹਿਲਾਂ ਹੀ ਸੀਗੀ, ਪਰ ਉਹਨੂੰ ਬਾਹਾਂ ਨਹੀਂ ਸੀ ਕਹਿੰਦੇ, ਬਾਹਾਂ ਜ਼ਿਆਦਾ ਜਾਂ ਕੁਹਾੜੀ 'ਚ ਪੈ ਗਿਆ, ਬੋਲੇ 'ਚ ਪੈ ਗਿਆ, ਫਿਰ ਉਹਦਾ ਨਾਮ ਬਾਹਾਂ, ਪਹਿਲਾਂ ਲੱਕੜ ਹੈ, ਅਲੱਗ ਪਈਆ ਤਾਂ ਲੱਕੜ ਹੈ, ਬਾਹਾਂ ਨਹੀਂ ਹੈ, ਦੱਸਦਾ ਜਦ ਕਹਾਂਗੇ ਜਦ ਪੈ ਜਾਵੇ ਉਹਦੇ ਵਿੱਚ, ਕਹਿੰਦਾ ਕੋਈ ਡੰਡਾ ਚਾਹੀਦਾ, ਕੀ ਕਰਨਾ ਬਾਹਾਂ ਪਾਉਣਾ ਕਹੀ 'ਚ, ਪਹਿਲਾਂ ਲੱਕੜਾ ਡੰਡਾ ਕਹਿੰਦੇ ਨਾ, ਕੀ ਕਰਨਾ ਬਾਹਾਂ ਪਾਉਣਾ, ਪਹਿਲਾਂ ਉਹਦਾ ਨਾਂ ਹੋਰ ਹੈ, ਜਦ ਉਹ ਪੈ ਗਿਆ ਫਿੱਟ ਹੋ ਗਿਆ ਫਿਰ ਬਾਹਾਂ, ਫਿਰ ਦਸਤਾ ਬਣ ਗਿਆ, ਸੰਸਾਰ ਸਾਜਿਆ ਸੱਚ ਦੇ ਨਾਲ, ਉਹ ਲੋੜ ਸੀ ਝੂਠ ਦੀ, ਇਹਨੂੰ ਲੋੜ ਸੀ, ਇਹ ਕੰਨ ਗੁਆ ਬੈਠਿਆ, ਅੱਖਾਂ ਗੁਆ ਬੈਠਿਆ, ਤੇ ਇਹਨੂੰ ਨਕਲੀ ਤਾਂ ਅੱਖਾਂ ਲਾਈਆਂ ਨੇ, ਨਕਲੀ ਉਹ ਕੰਨ ਲਾਏ ਨੇ ਸੁਣਨ ਵਾਸਤੇ, ਇਹ ਕੰਨ ਨਕਲੀ ਨੇ ਸਾਡੇ ਅਸਲੀ ਨਹੀਂ ਹਨ, ਇਸ ਕਰਕੇ ਇਹਨਾਂ ਕੰਨਾਂ ਦੇ ਹੁੰਦੇ ਹੋਏ, ਇਹਨਾਂ ਅੱਖਾਂ ਦੇ ਹੁੰਦੇ ਹੋਏ ਵੀ ਅੰਨਾ ਬੋਲਾ ਹੈ, ਅੰਨਾ ਬੋਲਾ ਇਹਨੂੰ ਜਦ ਅੱਖਾਂ ਹੈ ਹੁੰਦੇ ਹੋਏ ਵੀ ਅੰਨਾ, ਕੰਨ ਹੁੰਦੇ ਹੋਏ ਵੀ ਬੋਲਾ, ਅੰਧੇ ਇਹ ਰਾਖੀਆਂ ਜਿਰਮੁਖ ਲੋਹਣਾ ਹੈ, ਡੈਫੀਨੇਸ਼ਨ ਤਾਂ ਹੀ ਦਿੱਤੀ, ਕਹਿੰਦੇ ਅਸੀਂ ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਗੁਰਬਾਣੀ ਦੀ ਭਾਸ਼ਾ 'ਚ, ਜਿਹਨਾਂ ਦੇ ਆਏ ਅੱਖਾਂ ਸਰੀਰ ਦੇ ਉੱਤੇ ਨਹੀਂ ਹੁੰਦੀਆਂ, ਇਸ ਕਰਕੇ ਖਾਲਸੇ ਦੇ ਵਿੱਚ ਉਹਨਾਂ ਦਾ ਨਾਂ ਹੈ ਨਾ ਅੱਖਾਂ ਦੇ ਬਿਨਾਂ ਵਾਲੇ, ਉਹਨਾਂ ਸੂਰਮਾ ਸਿੰਘ ਅੰਨਾ ਨਹੀਂ ਕਹਿੰਦੇ, ਉਹਨੂੰ ਅੰਨਾ ਤਾਂ ਨਹੀਂ ਕਹਿੰਦੇ ਕਿ ਭੁਲੇਖਾ ਨਾ ਪੈ ਜਾਵੇ ਬੋਲੀ ਦੇ ਵਿੱਚ, ਉਹਨੂੰ ਸੂਰਮਾ ਸਿੰਘ ਕਹਿੰਦੇ ਨੇ, ਅੰਨੇ ਦਾ ਨਾਂ ਹੀ ਬਦਲਤਾ ਉਹਨਾਂ ਨੇ, ਜੇ ਉਹਨੂੰ ਅੰਨਾ ਕਹਿੰਦੇ, ਅੰਨਾ ਕਹਿੰਦੇ ਨਾ ਮਨਮੁੱਖਾਂ ਦੀ ਬੋਲੀ 'ਚ, ਸੰਸਾਰੀ ਬੋਲੀ ਸੰਸਾਰ ਅੰਨਾ ਕਹਿੰਦੇ, ਗੁਰਮੁਖਾਨਾ ਨਹੀਂ ਕਹਿੰਦੇ, ਉਹ ਕਹਿੰਦੇ ਸੂਰਮਾ, ਜਿਹਨੂੰ ਨਹੀਂ ਸੁਣਦਾ ਉਹਨੂੰ ਬੋਲਾ ਨਹੀਂ ਕਹਿੰਦੇ, ਉਹਨੂੰ ਕਹਿੰਦੇ ਜਵਾਰੇ ਚੜਿਆ ਹੋਇਆ, ਅਲੱਗ ਲੋਕ ਘੜੇ, ਲੋਕ ਕਹਿੰਦੇ ਨੇ ਪਾਗਲ ਨੇ, ਉਹ ਲੋਕਾਂ ਨੂੰ ਕਹਿੰਦੇ ਨੇ ਪਾਗਲ ਨੇ, ਪਾਗਲ ਕੌਣ ਹੈ, ਗੁਰਬਾਣੀ ਕਿਵੇਂ ਸਮਝ ਲੈਂਦੇ ਅਸੀਂ। ਉਹਦੀ ਬੋਲੀ ਘੜ ਕੇ ਦਿੱਤੀ ਸੀ ਨਾ ਗੁਰੂਆਂ ਨੇ ਪਹਾੜੀ ਨੂੰ ਪੜ੍ਹਨ ਵਾਸਤੇ, ਤੁਹਾਡੀ ਆ ਬੋਲੀ ਅਲੱਗ ਚਾਹੀਦੀ ਹੈ ਤਾਂ ਤੁਹਾਨੂੰ ਸਮਝ ਆਊ ਇਹਨਾਂ ਬੋਲਾ ਕੀ ਹੁੰਦਾ, ਸਾਨੂੰ ਕਿਵੇਂ ਸਮਝ ਆਵੇ। ਉਹ ਤਾਂ ਬੋਲੀ ਬਦਲੀ ਹੋਈ ਹੈ, ਇਹ ਉਹਨਾਂ ਦੀ ਬੋਲੀ ਬਦਲਦੀ ਸੀ ਗੁਰੂ ਘਰ ਚ ਵੀ, ਇਹਨਾਂ ਨੂੰ ਇੰਨਾ ਨਹੀਂ ਕਹਿਣਾ ਤੁਸੀਂ, ਜਿਹਦੇ ਅੱਖਾਂ ਨੀ ਉਹਨਾਂ ਇੰਨਾ ਨਹੀਂ ਕਹਿਣਾ, ਜਿਹਦੇ ਕੰਨ ਨੀ ਉਹਨੂੰ ਬੋਲਾ ਨਹੀਂ ਕਹਿਣਾ, ਕਿ ਗੁਰਬਾਣੀ ਚ ਭੁਲੇਖਾ ਪਊ ਫਿਰ ਤੁਹਾਨੂੰ ਪੜ੍ਹਨ ਵੇਲੇ। ਗੁਰਬਾਣੀ ਕਿਸੇ ਹੋਰ ਨੂੰ ਇੰਨਾ ਕਹਿੰਦੀ ਹੈ ਬੋਲਾ ਕਹਿੰਦੀ ਹੈ, ਸੰਸਾਰ ਕਿਸੇ ਹੋਰ ਨੂੰ ਇੰਨਾ ਬੋਲਾ ਕਹਿੰਦੇ, ਮਾਇਆਧਾਰੀਆ ਕਰਨਾ ਬੋਲਾ। ਉਹ ਜਿਹੜਾ ਭੇਦ ਮਿਟਾ ਤਾ ਅਲੱਗ ਭਾਸ਼ਾ ਵਾਲਾ ਗੁਰਮੁਖੀ ਭਾਸ਼ਾ ਉਹਨੂੰ ਕਹਿੰਦੇ ਸੀ, ਇਹ ਗੁਰਮੁਖੀ ਭਾਸ਼ਾ ਹੈ ਕਿ ਸੂਰਮਾ ਸਿਉਂ ਇਹ ਇੰਨਾ ਨਹੀਂ ਹੈ, ਗੁਰਬਾਣੀ ਵੀ ਕਹਿੰਦਾ ਇਹਨੇ ਇਹਨਾਂ ਆਖੀਏ। ਫਿਰ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਸਵਾਲ ਇਹ, ਜੇ ਇੰਨਾ ਨਾ ਕਹੇ ਤਾਂ ਉਹਨੂੰ ਕੀ ਕਹੇ, ਉਹਨੂੰ ਕਹੇ ਸੂਰਮਾ, ਬੋੜੇ ਨੂੰ ਕੀ ਕਹੇ, ਬੋੜੇ ਨੂੰ ਕਹੇ ਚਵਾਰੇ ਚੜਿਆ ਹੈ, ਚਵਾਰੇ ਚੜੇ ਨੂੰ ਸੁਣਦਾ ਘੱਟ ਹੈ, ਆਪਾਂ ਥੱਲੇ ਗੱਲ ਕਰਦੇ ਚਵਾਰੇ ਚ ਬੈਠੇ ਨੂੰ ਸੁਣੂ, ਚਵਾਰੇ ਚੜਿਆ ਹੋਇਆ ਨਵੀਂ ਭਾਸ਼ਾ ਘੜੀ ਨਾ, ਲੋਕਾਂ ਬਾਬੇ ਪਾਗਲ ਨੇ, ਉਹਨਾਂ ਬਾਬੇ ਲੋਕ ਪਾਗਲ ਨੇ। ਇਹ ਭਾਸ਼ਾ ਦੀ ਮਦਦ ਬਿਨਾਂ ਤੁਸੀਂ ਗੁਰਬਾਣੀ ਨੂੰ ਅਰਥਾ ਨਹੀਂ ਸਕਦੇ। ਜਿਹੜੇ ਉਹਨਾਂ ਨੂੰ ਪਾਗਲ ਸਮਝਦੇ ਸੀ ਉਹ ਬਾਣੀ ਜੁੜ ਜੂਗੇ, ਗੁਰਬਾਣੀ ਨੂੰ ਪੜ੍ਹਨ ਲੱਗੇ ਉਲਝਦੇ, ਉਹ ਘੱਟ ਉਲਝੇ ਹੋਏ ਸੀ ਇਹ ਜ਼ਿਆਦਾ ਉਲਝਗੇ, ਜਿਹਨੇ ਬੜੇ ਬੜੇ ਸਕਾਲਰ ਕਹਾਉਂਦੇ ਨੇ ਜ਼ਿਆਦਾ ਉਲਝੇ ਹੋਏ ਨੇ।
ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ,
ਕੂੜ ਸਭ ਸੰਸਾਰ, ਇਹ ਸਭ ਕੁਝ ਅੱਖਾਂ ਨੂੰ ਦਿੰਦਾ ਸਾਨੂੰ ਰਾਜਾ, ਜੋ ਅੱਖਾਂ ਨੂੰ ਦਿੰਦਾ ਸਾਨੂੰ ਉਹਦਾ ਸਰੀਰ ਦਿੰਦਾ ਰਾਜਾ, ਰਾਜੇ ਦਾ ਸਰੀਰ ਅੱਖਾਂ ਨੂੰ ਦਿੰਦਾ, ਜੇ ਉਹਦੇ ਸਿਰ ਤੇ ਤਾਜ ਹੈ ਤਾਂ ਉਹਦੀ ਨਿਸ਼ਾਨੀ ਹੈ, ਕੱਪੜੇ ਡਰੈਸ ਤੋਂ ਨਿਸ਼ਾਨੀ ਹੈ ਰਾਜਾ, ਜੇ ਸਾਰਾ ਨਿਸ਼ਾਨੀਆਂ ਉਹਦੀਆਂ ਸਰੀਰ ਤੋਂ ਲਾ ਦਈਏ ਤਾਂ ਸਾਧ ਦਾ ਰਾਜੇ ਦਾ ਕੀ ਫਰਕ ਪਿਆ, ਕੁਛ ਸਾਧ ਦੇ ਬਾਣਾ ਪਾ ਦਈਏ, ਸਾਧ ਦਾ ਰਾਜੇ ਦੇ ਬਾਣਾ ਪਾ ਦਈਏ, ਸਾਧ ਵਾਲਾ ਸਾਧ ਹੋ ਗਿਆ, ਸਾਧ ਦੇ ਪਾ ਦਈਏ ਤਾਜ ਰੱਖ ਦਈਏ ਉਹ ਡਰੈਸ ਪਾ ਦਈਏ ਉਹ ਰਾਜਾ ਹੋ ਗਿਆ। ਬਾਹਰਲੀ ਹੈ ਨਾ ਪਛਾਣ, ਅੱਖਾਂ ਨੂੰ ਦੇਖਣ ਵਾਲੀ ਪਛਾਣ ਹੈ ਨਾ ਇਹ, ਪਰ ਗੁਰਬਾਣੀ ਰਾਜੇ ਨੂੰ ਰਾਜਾ ਨਹੀਂ ਮੰਨਦੀ, ਸਾਧ ਨੂੰ ਰਾਜਾ ਮੰਨਦੀ ਹੈ, ਜੇ ਸਾਧ ਹੈ ਭਗਤ ਨੂੰ ਰਾਜਾ ਮੰਨਦੀ ਹੈ, ਪੰਡਿਤ ਸੂਰ ਛਤਰਪਜ ਪਦ ਰਾਜਾ ਭਗਤ ਬਰਾਬਰ ਹੋਰ ਨਾ ਕੋਈ, ਇਹਦੇ ਬਰਾਬਰ ਤਾਂ ਕੋਈ ਵੀ ਨਹੀਂ, ਗੁਰਬਾਣੀ ਦਾ ਦ੍ਰਿਸ਼ਟੀਕੋਣ ਹੈ ਨਾ ਇਹ, ਸੰਸਾਰ ਦਾ ਦ੍ਰਿਸ਼ਟੀਕੋਣ ਨਹੀਂ ਹੈ, ਗੁਰਬਾਣੀ ਦੀ ਭਾਸ਼ਾ ਹੀ ਅਲੱਗ, ਬੋਲੀ ਅਲੱਗ, ਦ੍ਰਿਸ਼ਟੀਕੋਣ ਹੈ ਅਲੱਗ, ਇਸ ਕਰਕੇ ਭਗਤਾਂ ਦੇ ਸੰਸਾਰੀਆਂ ਦਾ ਜੋੜ ਨਹੀਂ ਹੁੰਦਾ, ਜੋੜ ਕਿਵੇਂ ਹੋ, ਦ੍ਰਿਸ਼ਟੀਕੋਣ ਅੱਡੋ ਅੱਡ ਹੈ। ਭਗਤ ਦੀ ਦ੍ਰਿਸ਼ਟੀ ਸਿਰਫ ਕੀ ਹੈ, ਦੇਖੋ ਜੋ ਜਾਣੋ ਜੋਤ ਨਾ ਪੁੱਛੋ ਜਾਤੀ, ਸੰਸਾਰੀ ਆਦਮੀ ਨੇ ਉਹਦੀ ਜਾਤ ਪੁੱਛਣੀ ਹੈ ਦੇਖਣੀ ਹੈ, ਉਹਦੀ ਪ੍ਰੋਪਰਟੀ ਦੇਖਣੀ ਹੈ, ਗਿਆਨੀਆਂ ਨੇ ਗਿਆਨ ਦੇਖਣਾ, ਉਹਦਾ ਭਗਤਾਂ ਨੇ ਗਿਆਨੀਆਂ ਦਾ ਤਾਂ ਨਾਮ ਹੈ ਨਾ, ਗਿਆਨੀਆਂ ਨੇ ਉਹਨੂੰ ਉਹਦੇ ਗਿਆਨ ਤੇ ਹੀ ਮਤਲਬ ਹੈ, ਸੰਸਾਰ ਨੂੰ ਉਹਦੀ ਜਾਇਦਾਦ ਤੇ ਹੀ ਮਤਲਬ ਹੈ, ਇਹ ਉਹਦੇ ਗੁਣਾਂ ਤੇ ਹੀ ਮਤਲਬ ਹੈ, ਬਹੁਤ ਬੜਾ ਖਿਲਾੜੀ ਹੈ, ਬਹੁਤ ਬੜਾ ਰੈਸਲਰ ਹੈ, ਐਥਲੀਟ ਹੈ, ਬਹੁਤ ਬੜਾ ਪਹਿਲਵਾਨ ਹੈ, ਜਾਂ ਯੋਧਾ ਹੈ ਬਹੁਤ ਬੜਾ, ਜਾਂ ਕੋਈ ਗੋਲਡ ਮੈਡਲਿਸਟ ਹੈ ਬਹੁਤ ਬੜਾ, ਜਾਂ ਅਮੀਰ ਹੈ ਬਹੁਤ ਬੜਾ, ਸਕੋਲਰ ਹੈ ਬਹੁਤ, ਉਹਦਾ ਕੋਈ ਗੁਣ ਬਹੁਤ ਬੜਾ ਹੈ, ਜਾਂ ਉਹਦੇ ਕੋਈ ਜਾਇਦਾਦ, ਜਾਂ ਉਹਦੀ ਬੁੱਧ ਬਹੁਤ ਉੱਚੀ ਹੈ, ਸੰਸਾਰੀ ਬੁੱਧ, ਸੰਸਾਰੀ ਬੁੱਧ ਦੀ ਗੱਲ ਕਰ, ਸੰਸਾਰੀ ਬੁੱਧ ਨਾਲ ਅਹੁਦਾ ਮਿਲ ਜਾਂਦਾ ਉਹਨੂੰ, ਸੰਸਾਰ ਇਹ ਚੀਜ਼ ਗੁਰਮਤ ਨਹੀਂ, ਇਹ ਚੀਜ਼ ਗੁਰਮਤ ਨਹੀਂ, ਇਹ ਚੀਜ਼ ਗੁਰਮਤ ਉਹ ਦੇਖਦੀ ਹੈ ਵੀ ਇਹਨੇ ਪ੍ਰਲੋਕ ਸਵਾਰ ਲਿਆ, ਆ ਲੋਕ ਕਿਸੇ ਤੇ ਸਿਵਲ ਨਹੀਂ ਸਕਦਾ ਨਾ ਵਿਗੜਦਾ ਕਿਸੇ ਦਾ, ਆ ਲੋਕ ਕੋਈ ਨਾ ਵਿਗਾੜ ਸਕਦਾ ਨਾ ਸਵਾਰ ਸਕਦਾ, ਨਾ ਅਸੀਂ ਆਪਣਾ ਸਵਾਰ ਸਕਦੇ ਹਾਂ, ਨਾ ਦੂਜੇ ਦਾ ਵਿਗਾੜ ਸਕਦੇ, ਨਾ ਦੂਜੇ ਦਾ ਸਵਾਰ ਸਕਦੇ ਹਾਂ, ਇਹ ਗੱਲ ਗਲਤ। ਰਣਜੀਤ ਸਿੰਘ ਰਾਜਾ ਆਪਣੀ ਔਲਾਦ ਦਾ ਅੱਗਾ ਨਹੀਂ ਸਵਾਰ ਸਕਿਆ, ਆ ਲੋਕ ਨਹੀਂ ਸੰਵਾਰ ਸਕਿਆ, ਦੂਆ ਛੱਡੋ। ਆਪਣੀ ਔਲਾਦ ਦਾ ਅਕਾਲ ਨਹੀਂ ਸੰਵਾਰ ਸਕਿਆ ਰਣਜੀਤ ਸਿੰਘ, ਰਾਜਾ ਰਾਜਾ ਹੋ ਕੇ ਨਹੀਂ ਸੰਵਾਰ ਸਕਿਆ। ਆ ਲੋਕ ਸੰਵਾਰਨ ਆਦਮੀ ਦੇ ਬਸ ਦੀ ਗੱਲ ਨਹੀਂ ਹੈ, ਉਹ ਤਾਂ ਕਰਤਾ ਕਰੇ ਸੋ ਹੋਏ ਹੈ। ਕਹਿੰਦਾ ਕੀ ਪ੍ਰੋਗਰਾਮ ਹੈ ਕੁਦਰਤ ਦਾ, ਤਾਂ ਉਹਦੇ ਹੱਥ ਚ ਅਸੀਂ ਅਸੀਂ ਤਾਂ ਆਪਣੇ ਹਿਸਾਬ ਨਾਲ ਕਰਦੇ ਹਾਂ, ਆਪਣੇ ਹਿਸਾਬ ਨਾਲ ਕਰਦੇ ਹਾਂ। ਕਈ ਜਗ੍ਹਾ ਆ ਜਾਂਦੇ ਨੇ ਭੁਚਾਲ ਆ ਜਾਂਦੇ ਪੂਰੇ ਪਿੰਡ ਦੇ ਪਿੰਡ ਗਰਕ, ਜਿਹਨਾਂ ਨੇ ਅੱਗਾ ਬਹੁਤ ਪੈਸਾ ਕੋਠੀਆਂ ਸਭ ਕੁੱਝ ਬਣਾ ਦਿੱਤੇ, ਕਿੱਥੇ ਗਿਆ? ਇੱਕ ਸਕਿਉਰਟੀ ਧਵਸਤ ਹੋ ਗਿਆ। ਆਦਮੀ ਕੀ ਕਰੂ, ਆਦਮੀ ਦੀ ਸੀਮਤ ਬੁੱਧੀ ਹੈ, ਆਪਣੀ ਬੁੱਧੀ ਨਾਲ ਸੋਚਦਾ, ਆਪਣੀ ਬੁੱਧੀ ਨਾਲ ਕਰਦਾ। ਆਹ ਲੋਕ ਕੋਈ ਸੰਭਾਲੂ ਇਹ ਗੱਲ ਬਿਲਕੁਲ ਗਲਤ, ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਰਨ ਵਾਲੇ ਦਾਅਵੇ ਪਾਗਲ ਨੇ ਗੁਰਬਾਣੀ ਅਨੁਸਾਰ, ਇਹ ਲੋਕ ਨਹੀਂ ਸੰਭਾਲਦੇ। ਸੰਭਾਲਣਾ ਵਿਗਾੜਨਾ ਤਾਂ ਕੁਦਰਤ ਦੇ ਹੱਥ ਹੈ। ਆ ਦੋ ਸਾਲ ਇਹੋ ਜਿਹਾ ਸੁੱਕਾ ਜਿਹਾ ਹੋਇਆ ਸਰਕਾਰ ਸਭ, ਬਸ ਦਾਅਵੇ ਧਰੇ ਧਰਾ ਹੀ ਰਹਿ ਜਾਂਦੇ ਨੇ। ਜੇ ਕੁਦਰਤ ਨਾ ਸਾਥ ਦੇਵੇ ਕੀ ਕਰੂ ਆਦਮੀ, ਕੀ ਕਰੂ? ਪਰ ਲੋਕ ਸਮਾਰ ਸਕਦਾ ਹੈ ਆਪਣਾ ਹਰ ਕੋਈ, ਔਰ ਪ੍ਰਲੋਕ ਸਮਾਰਨ ਵਾਸਤੇ ਆਇਆ, ਪ੍ਰਲੋਕ ਸਮਾਰ, ਔਰ ਪ੍ਰਲੋਕ ਵਿਗਾੜ ਵੀ ਸਕਦਾ। ਜਿੰਨਾ ਕੁ ਪਹਿਲਾਂ ਸਿਮਰਿਆ ਆਇਆ ਉਹਦੇ ਚ ਵਿਘਨ ਵੀ ਹੋਰ ਵਿਗਾੜ ਵੀ ਸਕਦਾ, ਨੁਕਸਾਨ ਵੀ ਕਰ ਸਕਦਾ ਉਹਦੇ ਵਿੱਚ। ਜਿੰਨਾ ਕੋਲ ਗਿਆਨ ਹੈ ਉਹਨੂੰ ਘਟਾ ਵੀ ਸਕਦਾ। ਵਧਾ ਵੀ ਸਕਦਾ, ਇਹ ਤਾਂ ਕਰ ਨਹੀਂ ਰਿਹਾ ਜਿਹੜਾ ਕੰਮ ਕਰ ਸਕਦਾ ਹੈ, ਜਿਹੜਾ ਕਰ ਨਹੀਂ ਸਕਦਾ ਉਹਦੇ ਵਿੱਚ ਜੁਸਤ ਜੂ ਉਹਦੇ ਵਿੱਚ ਕਰਦਾ। ਆਹ ਲੋਕ ਨਹੀਂ ਕੋਈ ਸਮਾਰ ਸਕਦਾ ਨਾ ਕਿਸੇ ਦਾ ਨਾ, ਪਰ ਲੋਕ ਆਪਣਾ ਹਰ ਕੋਈ ਸਮਾਰ ਸਕਦਾ। ਆਦਮੀ ਦੀ ਗੱਲ ਹੈ ਸਿਰ ਤੇ, ਜਾਨਵਰਾਂ ਦੀ ਨਹੀਂ ਗੱਲ, ਧਰਮ ਆਦਮੀ ਵਾਸਤੇ ਹੀ ਹੈ। ਆਦਮੀ ਆਪਣਾ ਪ੍ਰਲੋਕ ਸੰਭਾਲ ਸਕਦਾ, ਦੂਜੇ ਨੂੰ ਸੰਭਾਲਣ ਦੀ ਸਿੱਖਿਆ ਹੀ ਦੇ ਸਕਦਾ, ਹੋਰ ਕੁਛ ਨਹੀਂ ਕਰ ਸਕਦਾ। ਸਮਾਰੂ ਆਪਣਾ ਆਪ, ਕੋਈ ਕਿਸੇ ਦਾ ਪ੍ਰਲੋਕ ਨਹੀਂ ਸੰਭਾਲ ਸਕਦਾ, ਇਹ 'ਚ ਕੋਈ ਦਖਲ ਨਹੀਂ ਦੇ ਸਕਦਾ। ਜੇ ਕੋਈ ਇਹ ਗੱਲ ਮੰਨਦਾ ਉਹ ਬਹੁਤ ਵੱਡੇ ਭੁਲੇਖੇ 'ਚ, ਗੁਰਬਾਣੀ ਇਹ ਗੱਲ ਸਪਸ਼ਟ ਕਰਦੀ ਹੈ। ਜੇ ਗੁਰੂ ਨਾਨਕ ਪ੍ਰਲੋਕ ਸੰਭਾਲ ਸਕਦਾ ਹੁੰਦਾ ਆਪਣੇ ਮੁੰਡਿਆਂ ਦਾ ਹੀ ਸੰਭਾਲ ਦਿੰਦਾ, ਸ੍ਰੀ ਚੰਦ ਹੀ ਸੰਭਾਲ ਦਿੰਦਾ। ਇਹ ਗੱਲ ਗਲਤ ਹੈ ਬਿਲਕੁਲ, ਕੋਈ ਕਿਸੇ ਦਾ ਪ੍ਰਲੋਭ ਨਹੀਂ ਸਮਾ ਸਕਦਾ। ਆਪਣੇ ਹੱਥੀ ਆਪਣਾ ਆਪੇ ਇੱਕ ਸਵਾਰੀ, ਜਾਂ ਫਿਰ ਪੈਰ ਕੋਹੜਾ ਮਾਰਿਆ ਗਾਹਲ ਆਪਣੇ। ਸਿਰਫ ਦੱਸ ਸਕਦਾ ਉਹ ਵੀ ਭਾਈ ਇਹ ਰਾਹ ਚੱਲੋ, ਟੀਚਰ ਪੜ੍ਹਾ ਰਿਹਾ, ਟੀਕਾ ਥੋੜ੍ਹੀ ਲਾ ਦੂਗਾ ਵੀ ਟੀਕਾ ਲਾ ਤਾਂ ਟੀਚਰ ਨੇ ਫਿਰ ਹੋ ਜਾ ਪਾਸ ਹੋ ਜਾ ਜਾਂ ਫਸਟ 'ਚ ਲੈ ਜਾ। ਉਹ ਕੰਮ ਸਾਰਾ ਸਟੂਡੈਂਟ ਦਾ ਹੀ ਹੈ, ਟੀਚਰ ਤਾਂ ਦੱਸ ਸਕਦਾ ਹੈ ਸਿਰਫ, ਉਹ ਕਲਾਸ 'ਚ ਪੜ੍ਹਾਉਂਦਾ, ਕੋਈ ਫੇਲ ਹੋ ਜਾਂਦਾ, ਕੋਈ ਫਸਟ ਡਿਵੀਜ਼ਨ ਲੈ ਜਾਂਦਾ, ਕੋਈ ਕੁਛ ਹੋ ਜਾਂਦਾ, ਕੋਈ ਕੁਛ, ਪੜ੍ਹਨ ਵਾਲਿਆਂ 'ਤੇ ਡਿਪੈਂਡ ਕਰਦਾ ਨਾ। ਪ੍ਰਲੋਕ ਵਾਸਤੇ ਦੂਸਰਾ ਆਦਮੀ ਮਦਦ ਤਾਂ ਕਰ ਸਕਦਾ, ਸੰਤ ਸਹਾਈ ਰਾਮ ਕੇ, ਸੰਤ ਮਹਿਜ ਸਹਾਇਤਾ ਕਰ ਸਕਦੇ ਨੇ, ਕਰ ਕਿਰਪਾ ਦੀਆ ਮਲਾਏ। ਇਹ ਸਹਾਇਤਾ ਕਰਨ ਵਾਲਾ ਵੀ ਜੇ ਮਿਲ ਜਾਵੇ ਵੀ ਕਿਰਪਾ ਹੀ ਹੈ, ਤੇ ਕੁਝ ਗੱਠੜੀ ਆਪਾਂ ਤਾਂ ਨਹੀਂ ਚੱਕ ਹੁੰਦੀ, ਖੜੇ ਰਾਹ ਦੇ ਵਿੱਚ ਗੱਠੜੀ ਲਾ ਲਈ ਚੱਕ ਨਹੀਂ ਹੁੰਦੀ, ਹੁਣ ਦੇਖਦੇ ਆਉਣ ਵਾਲਾ ਵੀ ਕੋਈ ਆ ਜਾਵੇ ਜੇ ਬੰਦਾ। ਚੱਕਣੀ ਤਾਂ ਗੱਠੜੀ ਮੈਂ ਹੋਇਆ ਪਰ ਚਕਾ ਤਾਂ ਦਵੇ, ਚੱਕਣੀ ਤਾਂ ਉਸੇ ਨਹੀਂ ਹੈ ਪਰ ਇਕੱਲਾ ਸਿਰ ਤੇ ਨਹੀਂ ਆਪਣੇ ਰੱਖ ਸਕਦਾ, ਬਸ ਇੰਨਾ ਹੀ ਰੋਲ ਹੈ, ਇੰਨਾ ਹੀ ਰੋਲ ਹੈ ਉਹਦੇ ਤੇ, ਉਹਦੀ ਉਹ ਗੱਠੜੀ ਉਹਦੇ ਸਿਰ ਤੇ ਰਖਾ ਦੇਣੀ ਵੀ ਲੈ ਭਾਈ ਅੱਗੇ ਚੱਲਣਾ, ਉਹਨੇ ਆਪੇ ਹੀ ਹੈ ਗੱਠੜੀ ਦਾ ਬੋਝ ਉਹਦੇ ਹੀ ਸਿਰ ਤੇ ਰਹਿਣਾ, ਪਰ ਉਠਵਾ ਕੇ ਜਿਹੜਾ ਸਿਰ ਤੇ ਰਖਾਉਣ ਵਾਲਾ ਹੈ ਉਹ ਸੰਤ ਸਹਾਈ ਰਾਮ ਕੇ। ਕਰ ਕਿਰਪਾ ਦੀਆਂ ਹੁੰਦਾ ਹੈ, ਇਹ ਵੀ ਕਿਰਪਾ ਹੀ ਹੈ।
ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ,
ਇਸ ਤਰੀਕੇ ਨਾਲ ਸਾਰਾ ਸੰਸਾਰ ਧੂੜ ਹੈ। ਜੋ ਸਾਨੂੰ ਦੀਂਦਾ ਸਭ ਝੂਠ ਹੈ, ਜੋ ਸੱਚ ਆ ਉਹ ਦੀਂਦਾ ਨਹੀਂ। ਸੱਚ ਦਿਖੂਗਾ ਕਿਵੇਂ? ਸੱਚ ਅੰਦਰਲੀ ਅੱਖ ਨਾਲ ਦੀਂਦਾ। ਅੰਦਰਲੀ ਅੱਖ ਕੀ ਹੁੰਦੀ ਹੈ? ਇਸ ਅੱਖ ਵਿੱਚ ਜਿਹੜੀ ਅੱਖ ਕੰਮ ਕਰਦੀ ਹੈ ਨਾ, ਇਸ ਅੱਖ ਵਿੱਚ ਜਿਹੜੀ ਜੋਤ ਕੰਮ ਕਰਦੀ ਹੈ, ਹੁਣ ਤਾਂ ਜੋਤ ਨੂੰ ਡਾਕਟਰ ਵੀ ਮੰਨਦੇ ਨੇ, ਜਿਹੜੀ ਇਸ ਅੱਖ ਵਿੱਚ ਜੋਤ ਕੰਮ ਕਰਦੀ ਹੈ, ਅਸਲ ਅੱਖ ਉਹ ਹੈ। ਐਨਕ ਦੇਖਦੀ ਹੈ, ਇੱਕ ਆਦਮੀ ਦੇਖਦਾ, ਐਸਾ ਕਿ ਧੱਕਾ ਵੀ ਪੇਸ਼ੀ ਹੋ ਜਾਂਦੀ, ਉੱਥੇ ਸ਼ੀਸ਼ਾ ਚਾੜ ਦਿੰਦੇ ਹਾਂ, ਲੈਂਸ ਪਾ ਦਿੰਦੇ ਨੇ, ਇਹ ਸੱਖ ਦੀ ਕਮੀ ਦੂਰ ਹੋ ਗਈ। ਉਹ ਦੇਖਣ ਵਾਲੀ ਤੇ ਸ਼ਕਤੀ, ਉਹ ਕਹਿੰਦੇ ਨੇ ਵੀ ਅੱਖ ਤਾਂ ਠੀਕ ਹੈ, ਜੇ ਪਿੱਛੋਂ ਲਾਈਟ ਆਉਂਦੀ ਹੋਈ ਜੀ, ਡਾਕਟਰ ਕਹਿੰਦੇ ਜੇ ਪਿੱਛੋਂ ਹੀ ਨਹੀਂ ਆਉਂਦੀ ਲਾਈਟ ਤਾਂ ਫਿਰ ਦਿਖੂ ਕਿਵੇਂ? ਲਾਈਟ ਤਾਂ ਪਿੱਛੋਂ ਬੰਦ ਹੋ ਗਈ ਭਾਈ, ਹੁਣ ਉਹ ਜਿਹੜੀ ਪਿੱਛੋਂ ਬੰਦ ਹੋਈ ਆ ਲਾਈਟ, ਅਸਲ ਅੱਖ ਉਹ ਹੈ। ਉਸੇ ਨੂੰ ਕਹਿੰਦੇ ਨੇ ਅੱਖਾਂ ਵਾਝੋਂ ਵੇਖਣਾ, ਇਹਨਾਂ ਅੱਖਾਂ ਦੇ ਬਿਨਾਂ ਉਹ ਦੇਖ ਸਕਦੀ ਹੈ, ਉਹ ਦੂਰ ਤੱਕ ਦੇਖ ਸਕਦੀ ਹੈ। ਆਪਾਂ ਕਹਿੰਦੇ ਵੀ ਇਹ ਬੜਾ ਦੂਰਦਰਸ਼ੀ ਆਦਮੀ ਹੈ, ਇਹ 100 ਸਾਲ ਪਹਿਲਾਂ ਦੀ ਗੱਲ ਸੋਚਦਾ ਹੈ, ਅੱਗੇ ਦੀ ਸੋਚਦਾ। ਹੁਣ 100 ਸਾਲ ਅੱਗੇ ਅੱਖ ਤਾਂ ਦੇਖ ਨਹੀਂ ਸਕਦੀ। ਅੰਗਰੇਜ਼ ਬੜੀ ਸਿਆਣੀ ਕੌਮ ਹੈ, ਉਹ 100 ਸਾਲ ਜਾਂ 50 ਸਾਲ ਅੱਗੇ ਦੇਖਦੀ ਹੈ। ਹੁਣ ਇਸ ਅੱਖ ਨਾਲ 100 ਸਾਲ ਕਿਵੇਂ ਦੇਖ ਲੂ ਹੋਈ? ਬਸ ਆਹੀ ਗੱਲ ਹੈ, ਉਹ ਅੰਦਰ ਇਹ ਅੱਖ ਵਿੱਚ ਜਿਹੜੀ ਅੱਖ ਕੰਮ ਕਰਦੀ ਹੈ, ਉਹ ਹੈ ਸਾਡੀ ਅਕਲ। ਉਹਦਾ ਨਾਂ ਅਕਲ ਹੈ, ਬਸ ਅਕਲ ਇਹ ਬਦਲੀ ਹੈ। ਬੁੱਧ ਬਦਲੀ
ਸਿੱਧ,
ਜਿਹਨੇ ਬੁੱਧ ਬਦਲ ਗਈ ਨਾ, ਦੂਰਦਰਸ਼ੀ ਹੋ ਗਈ ਤੇ ਲੰਬੀ ਨਜ਼ਰ ਨਿਹਾਲੀਏ, ਫਿਰ ਸਮਝ ਆਜੂ ਨਿਰਾਕਾਰ ਕੀ ਹੁੰਦਾ। ਫਿਰ ਵੀ ਇਹਦਾ ਇਹਨੂੰ ਐਂ ਪਤਾ ਲੱਗਣਾ ਮੈਂ ਕੀ ਹਾਂ, ਯਾਨੀ ਇਹ ਝੂਠ ਸੰਸਾਰ ਝੂਠ ਵਿੱਚ ਸੱਚ ਕੀ ਹੈ? ਸੰਸਾਰ ਝੂਠ ਹੈ ਨਾ, ਕੂੜ ਸਭ ਸੰਸਾਰ, ਇਹਦੇ ਵਿਚਲੇ ਸੱਚ ਦਾ ਇਹਨੂੰ ਪਤਾ ਲੱਗਣਾ। ਪਹਿਲਾਂ ਤਾਂ ਆਪਣਾ ਹੀ ਪਤਾ ਲੱਗਣਾ, ਸਰੀਰ ਸੰਸਾਰ ਦੇ ਨਾਲ ਸਾਡਾ ਸੰਬੰਧਿਤ ਹੈ, ਸਾਡਾ ਸਰੀਰ ਵੀ ਤਾਂ ਉਸ ਸੰਸਾਰ ਦਾ ਹਿੱਸਾ, ਆਪਣੇ ਸਰੀਰ ਚੋਂ ਹੀ ਸੱਚ ਦਾ ਪਤਾ ਲੱਗ ਗਿਆ, ਆਤਮ ਦਰਸ਼ਨ ਹੋ ਗਿਆ। ਇਹ ਸਾਰਿਆਂ 'ਚ ਹੈ, ਇਹ ਜਾਈਆ ਸਾਰਿਆਂ ਚ ਸਾਨੂੰ ਵੀ ਝੂਠ ਦੇ ਵਿੱਚ, ਅਸੀਂ ਜਿਹੜਾ ਬੋਲਦਾ ਪੁਰਸ਼ ਹੈ ਅੰਦਰ, ਉਹ ਆਪ ਹੀ ਸਤ ਸਰੂਪ ਹੈ, ਉਹਨੇ ਆਪਣੇ ਆਪ ਨੂੰ ਜਾਣਨਾ, ਕਿਸੇ ਨੂੰ ਨਹੀਂ ਜਾਣਨਾ, ਹੋਰ ਆਪਣੇ ਆਪ ਨੂੰ ਜਾਣਨਾ, ਹੋਰ ਨਹੀਂ ਕਿਸੇ ਨੂੰ ਜਾਣਨਾ। ਇਸ ਕਰਕੇ ਆਤਮ ਦਰਸ਼ਨ ਹੈ, ਆਤਮ ਗਿਆਨ ਹੈ, ਆਤਮ ਧਿਆਨ ਹੈ, 3 ਚੀਜ਼ਾਂ ਨੇ ਗੁਰਬਾਣੀ ਦੇ ਵਿੱਚ, ਗਿਆਨ ਆਤਮ ਗਿਆਨ, ਧਿਆਨ ਆਤਮ ਧਿਆਨ। ਕਿਸੇ ਰੱਬ ਪਰਮੇਸ਼ਰ ਦਾ ਧਿਆਨ ਨਹੀਂ, ਕਿਸੇ ਦੂਸਰੇ ਦਾ ਧਿਆਨ ਨਹੀਂ। ਦੂਸਰੇ ਦਾ ਧਿਆਨ ਕਰੋਗੇ, ਬਾਹਰ ਧਿਆਨ ਕਰੋਗੇ, ਜੇ ਦੂਸਰੇ ਦਾ ਧਿਆਨ ਕਰੋਗੇ ਬਾਹਰ ਧਰੋਗੇ, ਬਾਹਰ ਬਾਹਰ ਟੋਲੇ ਸੇ ਭਰ ਭੁਲਾਈ, ਬਾਹਰ ਟੋਲੇ ਸੇ ਭਰ ਭੁਲਾਈ। ਦੂਏ ਸਰੀਰ ਦੇ ਵਿੱਚੋਂ, ਆਪਣੇ ਗੁਰੂ ਦੇ ਸਰੀਰ ਚੋਂ ਵੀ ਜੇ ਗੁਰੂ ਕਿਸੇ ਨੇ ਧਾਰਿਆ ਹੋਇਆ, ਉਹ ਜੋ ਵੀ ਆਤਮਾ ਨੂੰ ਦੇਖਣਾ ਜਿਹੜਾ, ਉਹ ਵੀ ਬਾਹਰ ਧਿਆਨ, ਉਹ ਵੀ ਬਾਹਰ ਧਿਆਨ। ਆਪਣੇ ਵਿੱਚੋਂ ਦੇਖਣਾ ਹੈ, ਪਹਿਲਾਂ ਕੀ ਦੇਖਣਾ? ਪਹਿਲਾਂ ਜਾਤ ਮੈਂ ਜੋਤ ਦੇਖਣੀ ਹੈ, ਸਰੀਰ ਜਾਤ ਹੈ, ਇਹਦੇ ਵਿੱਚ ਜੋਤ ਕੀ ਹੈ? ਜੋਤ ਮਨ, ਮਨ ਤੂੰ ਜੋਤ ਸਰੂਪ ਹੈ, ਜੋਤ ਪਰਮੇਸ਼ਰ ਨਹੀਂ ਹੈ। ਜਿਹਨਾਂ ਨੂੰ ਭੁਲੇਖਾ ਨਾ ਪਰਮੇਸ਼ਰ ਦੀ ਜੋਤ ਹੈ, ਇਹ ਗੱਲ ਗਲਤ ਹੈ, ਗੁਰਬਾਣੀ ਨਹੀਂ ਕਹਿੰਦੀ ਇਹ ਗੱਲ ਨੂੰ। ਪਤਾ ਨਹੀਂ ਅਸੀਂ ਕਿੱਥੋਂ ਕਿੱਥੋਂ ਸੁਣ ਕੇ ਗੱਲਾਂ ਬਣੀਆਂ ਹੋਈਆਂ। ਪਰਮੇਸ਼ਰ ਦੀ ਕੋਈ ਜੋਤ ਨਹੀਂ ਹੈ, ਪਰਮੇਸ਼ਰ ਸ਼ਬਦ ਰੂਪ ਹੁੰਦਾ, ਜੋਤ ਈਸ਼ਵਰ ਦੀ ਹੁੰਦੀ ਹੈ, ਪਰਮੇਸ਼ਰ ਦੀ ਨਹੀਂ ਹੁੰਦੀ। ਈਸ਼ਵਰ ਡਿਵਾਈਡ ਹੋ ਸਕਦਾ, ਪਰਮੇਸ਼ਰ ਡਿਵਾਈਡ ਨਹੀਂ ਹੁੰਦਾ ਹੁੰਦਾ। ਪਰਮੇਸ਼ਰ ਤਾਂ ਅਨੇਕ ਤੋਂ ਇੱਕ ਹੁੰਦਾ ਹੁੰਦਾ, ਜਿਹੜਾ ਸ਼ਬਦ ਹੈ ਅਨੇਕ ਤੋਂ ਇੱਕ ਹੋਇਆ ਹੋਇਆ, ਈਸ਼ਵਰ ਡਿਵਾਈਡ ਹੁੰਦਾ, ਈਸ਼ਵਰ ਇੱਕ ਹੁੰਦਾ, ਜਿਹੜਾ ਇੱਕ ਹੈ ਉਹਨੂੰ ਈਸ਼ਵਰ ਕਹਿੰਦੇ ਨੇ, ਜਿਹੜਾ ਇੱਕ ਹੈ ਇੱਕ ਹੈ ਈਸ਼ਵਰ ਵਾਸਤੇ ਆਇਆ ਗਾਵਟ ਤੁਹਾਨੂੰ ਈਸ਼ਵਰ ਬ੍ਰਹਮਾ ਦੇਵੀ। ਪਰ ਈਸ਼ਵਰ ਜਿੰਨਾ ਚਿਰ ਇੱਕ ਹੈ ਉਹਨਾਂ ਚਿਰ ਈਸ਼ਵਰ ਸੱਚਖੰਡ ਜਾਂ ਜ਼ਿਆਦਾ ਡਿਵਾਈਡ ਹੋ ਗਿਆ ਨਾ, ਦੁਚਿੱਤੀ ਪੈਦਾ ਹੋ ਗਈ ਫਿਰ ਇੱਥੇ ਆ ਜਾਂਦਾ। ਈਸ਼ਰ ਡਿਫੈਕਟਿਵ ਹੋ ਜਾਂਦਾ, ਡਿਫੈਕਟ ਪੈਦਾ ਹੋ ਗਿਆ ਈਸ਼ਰ 'ਚ, ਡਿਫੈਕਟਿਵ ਹੋ ਗਿਆ। ਉਹ ਡਿਫੈਕਟ ਦੂਰ ਕਰਨ ਵਾਸਤੇ ਆਇਆ ਹੋਇਆ ਵਰਕਸ਼ਾਪ 'ਚ, ਇਹ ਹਸਪਤਾਲ ਕਹਿ ਲਓ ਇਹਨੂੰ, ਕੋਈ ਵਰਕਸ਼ਾਪ ਕਹਿ ਲਓ ਇਹਨੂੰ। ਉਹ ਡਿਫੈਕਟ ਜਿਹੜਾ ਕਮੀ ਪੈ ਗਈ ਉਹ ਦੂਰ ਕਰਨ ਵਾਸਤੇ ਆਇਆ। ਐਂ ਕਹਿ ਲਓ ਲਾਲ ਸੀ ਤੜ ਗਿਆ, ਤੇੜ ਆ ਗਈ ਵਿੱਚ। ਉਹ ਜਿਹੜੀ ਤੇੜ ਹੈ, ਤੇੜ ਨਾਲ ਦੋ ਹੋ ਗਏ, ਤੇੜ ਦੂਰ ਕਰਨ ਵਾਸਤੇ ਆਇਆ ਹੋਇਆ। ਇਹਦੀ ਜਿਹੜੀ ਭਰਮ ਦੀ ਤੇੜ ਹੈ ਨਾ ਵਿੱਚ, ਉਹ ਦੂਰ ਹੋ ਜੂ। ਹੁਣ ਗੱਲਾਂ ਤਿੰਨ ਚਾਰ ਕਹਿਤੀਆਂ ਹੈ ਸਾਰੀਆਂ 'ਚੋਂ ਕੁਛ ਵੀ ਨਹੀਂ, ਨਾ ਤਾਂ ਤੇੜ ਹੈ, ਕਮੀ ਹੈ, ਗਿਆਨ 'ਚ ਕਮੀ ਆ ਗਈ। ਗਿਆਨ ਦੀ ਕਮੀ ਦੂਰ ਕਰਨਾ, ਕਮੀ ਕਿਵੇਂ ਆ ਗਈ? ਜਿਵੇਂ ਕਹਿੰਦੇ ਕੋਈ ਰਾਜਾ, ਬਹੁਤ ਰਾਜੇ ਬੈਠੇ ਨੇ ਲੱਖਾਂ ਕਰੋੜਾਂ ਆਪਣੇ ਆਪਣੇ ਸਿੰਘਾਸਣਾਂ 'ਤੇ, ਕੁਰਸੀਆਂ 'ਤੇ, ਸਭਾ ਰਾਜਿਆਂ ਦੀ ਆ ਉਹ। ਰਾਜੇ ਕੋਈ ਫੈਸਲਾ ਲੈਂਦੇ ਨੇ, ਸਾਰੇ ਰਾਜੇ ਨੇ ਉੱਥੇ, ਸਾਰੇ ਭਗਤ ਰਾਜੇ ਹੀ ਨੇ। ਰਾਜੇ ਕਹਿ ਲਓ ਚਾਹੇ ਭਗਤ ਕਹਿ ਲਓ, ਚਾਹੇ ਉਹਨਾਂ ਨੂੰ ਦਾਸ ਕਹਿ ਲਓ, ਪਰ ਫਿਰ ਸਭ ਬਰਾਬਰ, ਬੜਾ ਛੋਟਾ ਕੋਈ ਨਹੀਂ। ਚਾਹੇ ਪੰਚ ਕਹਿ ਲਓ, ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਿਆ ਬਖਾਰ। ਉਹ ਜਿਹੜਾ ਸੁਪਨੇ 'ਚ ਦੋ ਹੋ ਜਾਂਦੇ ਨੇ ਸਰੀਰ, ਇੱਕ ਸਰੀਰ ਪਿਆ ਹੁੰਦਾ, ਇੱਕ ਸਰੀਰ ਸੁਪਨੇ 'ਚ ਫਿਰਦਾ ਹੁੰਦਾ। ਇਹੋ ਜਿਹੀ ਹਾਲਤ ਹੋਈ ਹੋਈ ਹੈ, ਸੁਪਨੇ 'ਚੋਂ ਜਾਗਣਾ ਹੀ ਹੈ ਨੇ। ਸੁਪਨੇ ਜਦ ਖਤਮ ਹੋ ਗਿਆ, ਜਾਗ ਪਿਆ, ਫਿਰ ਇੱਕਾ ਜਿੰਨਾ ਚਿਰ ਸੁਪਨਾ ਉਨਾ ਚਿਰ ਦੋ ਬਸ। ਨੇੜੇ ਦੀ ਮਿਸਾਲ ਇਹ ਨੇੜੇ ਦੀ ਮਿਸਾਲ, ਜਿੰਨਾ ਚਿਰ ਸੁਪਨਾ ਉਨਾ ਚਿਰ ਦੋ ਹੈ, ਜਾਂ ਜਾਗੂ ਫਿਰ ਇੱਕ, ਫਿਰ ਦੋ ਨਹੀਂ ਰਹਿਣੇ, ਫਿਰ ਇੱਕੋ ਹੀ। ਇਹ ਸਾਰਾ ਕੁਛ ਇੱਦਾਂ ਮਿਸਾਲਾਂ ਦੇ ਦੇ ਸਮਝਾਇਆ ਹੈ। ਆਤਮ ਦਰਸ਼ਨ ਆਉਣਾ, ਆਤਮ ਧਿਆਨ ਧਾਰਦੇ ਨੇ, ਆਤਮ ਅੰਦਰ ਹੈ। ਪਹਿਲਾਂ ਆਤਮ ਚੀਨਣ, ਕਹੋ ਨਾਨਕ ਬਿਨ ਆਪਾ ਚੀਨਾ ਮਿਟੇ ਨਾ ਭਰਮ ਕੀ ਕਹੀ। ਕੋਈ ਪਰਮੇਸ਼ਰ ਦੀ ਗੱਲ ਨਹੀਂ ਹੈ ਕੀਤੀ ਹੋਈ, ਪਰਮੇਸ਼ਰ ਤਾਂ ਲੀਨ ਹੋਣਾ ਹੈ, ਉਹ ਬਾਅਦ ਦੀ ਗੱਲ ਹੈ ਲੀਨ ਗੱਲ ਹੋਣਾ। ਗੁਰ ਸ਼ਬਦ ਸਮਾਵ ਹੈ ਅਵਰ ਨਾ ਜਾਣੇ ਕੋਈ ਜੀ, ਉਦੋਂ ਦੀ ਗੱਲ ਹੈ। ਪਹਿਲਾਂ ਤਨ ਚੋਂ ਮਨ ਦੇਖਣਾ, ਮਨ ਕੀ ਹੈ? ਮਨ ਜੋਤ ਸਰੂਪ ਹੈ, ਜਾਤਮੈ ਜਿਹੜੀ ਜੋਤ ਹੈ, ਪਹਿਲਾਂ ਉਹ ਸਮਝਣੀ ਹੈ ਕੀ ਹੈ, ਫਿਰ ਜੋਤਮੈ ਹੈ ਜਾਤਾ, ਫਿਰ ਧਿਆਨ ਜੋਤ ਦੇ ਅੰਦਰ, ਮਨ ਦੇ ਅੰਦਰ ਟਿਕਾ ਕੇ ਰੱਖਣਾ, ਆਪਣੇ ਗਿਆਨ ਦੇ ਅੰਦਰ ਇਹ ਝਾਕਣਾ, ਆਪਣੇ ਗਿਆਨ ਦੇ ਅੰਦਰ ਝਾਕਣ ਨੂੰ ਆਤਮ ਧਿਆਨ ਕਹਿੰਦੇ। ਆਪਣੇ ਗਿਆਨ ਦੇ ਦਾਇਰੇ ਦੇ ਅੰਦਰ ਇਹ ਜਾਗਦੇ ਰਹਿਣਾ, ਬਾਹਰ ਨਹੀਂ ਜਾਗਣਾ। ਦੂਜੀ ਬਾਤ ਮੈਂ ਤੁਹਾਡੀ ਕਰਨਾ, ਉਹਦੇ ਵਿੱਚੋਂ ਜਾਣਿਆ ਜਾਣਾ, ਫਿਰ ਕਿਹਦੇ ਵਿੱਚੋਂ? ਉਹਦੇ ਵਿੱਚੋਂ ਗਾਹਾਂ ਦਰਸ਼ਨ ਹੋਣਾ, ਪਰਾਤਮਾ ਦਾ, ਆਤਮਾ ਤੋਂ ਭਰੇ ਦੀ ਚੀਜ਼ ਦਾ। ਆਤਮਾ ਤੋਂ ਭਰੇ ਕੀ ਹੈ? ਭਰੇ ਹੁਕਮ ਹੈ, ਉਹਦਾ ਹੋਰ ਕੀ ਹੈ? ਭਰੇ ਹੋਰ ਕੀ ਹੋਣਾ? ਸਾਤੋਂ ਪਰੇ ਦਾ ਹੁਕਮ ਹੈ, ਫਿਰ ਹੁਕਮ ਬੂਝ ਹੋਣਾ, ਹੁਕਮ ਬੂਝ ਪਰਮ ਪਦ ਪਾਈ। ਫਿਰ ਡੋਰ ਜਿੱਥੇ ਹਿਲਦੀ ਹੈ ਨਾ, ਤੇਰੇ ਅੰਦਰ ਵੱਢੀ ਹੋਈ ਹੈ ਜਿਹੜੀ ਡੋਰ ਸਾਨੂੰ ਚਲਾਉਂਦੀ ਹੈ, ਉਹ ਡੋਰ ਮਹਿਸੂਸ ਹੋਣੀ ਹੈ ਵੀ ਕਿੱਥੋਂ ਖਿੱਚ ਪੈਂਦੀ ਹੈ ਡੋਰ ਦੀ। ਪ੍ਰਭ ਡੋਰੀ ਹੱਥ ਤੁਮਾਰੇ ਹੈ ਨਾ, ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੱਚੈ ਤਿਨ ਜਾਈ। ਉਹ ਖਿੱਚ ਜਿੱਥੇ ਪੈਣੀ ਹੈ ਉੱਥੇ ਹੀ ਡੋਰੀ ਹੈ, ਉੱਥੇ ਹੀ ਧਿਆਨ ਰਹਿਣਾ, ਆ ਫਿਰ ਡੋਰੀ ਵੀ ਦੀ ਜੂਗੀ, ਉੱਥੇ ਡੋਰੀ ਦੀ ਜੂ, ਉੱਥੇ ਉਹ ਜਗ੍ਹਾ ਵੀ ਦੀ ਜੂ। ਉਹ ਜਿਹੜੀ ਜਗ੍ਹਾ ਹੈ ਉਹ ਹੈ ਉਹ ਬਿੰਦੂ, ਉਹ ਬਿੰਦੂ ਹੈ, ਉੱਥੋਂ ਹੀ ਸ਼ਬਦ ਪ੍ਰਗਟ ਹੋਣਾ। ਅਸਲ ਜੋ ਡੋਰੀ ਜਿਹੜੀ ਖਿੱਚ ਹੈ ਸ਼ਬਦ ਦੀ ਹੋਈ ਹੈ, ਉਹਦੇ ਭਾਣੇ ਦੀ ਖਿੱਚ ਹੈ, ਜਿਵੇਂ ਉਹ ਚਲਾਉਂਦਾ ਉੱਥੋਂ ਉਹ ਉਹੀ ਅੰਦਰ ਪੈਦਾ ਕਰਦੀ ਹੈ ਫੁਰਨੇ। ਖਿੱਚੇ ਚੀਜ਼ਾਂ